SBS ਰੇਡੀਓ ਲਈ ਦੋਸਤੋ ਮੈਂ ਹਾਂ ਪ੍ਰੀਤਿੰਦਰ ਗਰੇਵਾਲ। ਪ੍ਰਵਾਸ ਦਾ ਸੱਚ ਨਾਉਂਦੇ ਪੰਜਾਬੀ ਭਾਈਚਾਰੇ ਨੂੰ ਪ੍ਰਵਾਸ ਨੀਤੀਆਂ ਨਾਲ ਸੰਬੰਧਿਤ ਗੱਲਾਂ ਬਾਤਾਂ ਅਤੇ ਜਾਣਕਾਰੀ ਦੇਣ ਦੀ ਹਮੇਸ਼ਾ ਸਾਡੀ ਚਾਹ ਰਹਿੰਦੀ ਹੈ। ਇਹੀ ਕਾਰਨ ਹੈ ਕਿ ਸਮੇਂ ਸਮੇਂ 'ਤੇ ਆਸਟ੍ਰੇਲੀਅਨ ਸਰਕਾਰ ਵੱਲੋਂ ਵੀਜ਼ਾ ਨੀਤੀਆਂ 'ਚ ਲਿਆਂਦੇ ਬਦਲਾਵਾਂ ਸੰਬੰਧੀ ਜਾਣਕਾਰੀ ਪਹੁੰਚਦੀ ਕਰਦੇ ਰਹਿੰਦੇ ਹਾਂ। ਨਵੀਂ ਸਕਿੱਲਡ ਆਕੂਪੇਸ਼ਨ ਲਿਸਟ ਜਾਰੀ ਹੋ ਚੁੱਕੀ ਹੈ। 6 ਸਫ਼ੇ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਲਿਸ਼ਕਾਰੇ ਮਾਰਦੇ ਆ। ਵੈਸੇ ਕਈਆਂ ਦੇ ਲਿਸ਼ਕੋਰ ਅੱਖਾਂ 'ਚ ਵੀ ਪਈ ਹੈ, ਜਿਨ੍ਹਾਂ 'ਚੋਂ ਡੈਂਟਿਸਟ ਜਾਂ ਉਸ ਨਾਲ ਸੰਬੰਧਿਤ ਕਿੱਤਿਆਂ ਨਾਲ ਜੁੜੇ ਲੋਕ ਸ਼ਾਮਲ ਨੇ। ਅਕਾਊਂਟੈਂਟ ਮੇਰਾ ਖਿਆਲ ਅਜੇ ਖੁਸ਼ਫਹਿਮੀ 'ਚ ਨੇ, ਅਤੇ ਆਓ ਮਾਈਗ੍ਰੇਸ਼ਨ ਮਾਰ ਜੁਝਾਰ ਬਾਜਵਾ ਤੋਂ ਜਾਣਦੇ ਹਾਂ ਕਿ ਤੱਕੜੀ ਕਿੱਧਰ ਨੂੰ ਉਲਟੀ ਹੈ ਅਤੇ ਕਿਹਨਾਂ ਦੀ ਜਮ੍ਹਾਂ ਹੀ ਉਲਟ ਗਈ ਹੈ। ਬਾਜਵਾ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ 'ਚ।
ਹਾਂਜੀ ਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ SBS ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਦੱਸੋ ਜ਼ਰਾ ਨਵੀਂ SOL ਲਿਸਟ ਜਿਹੜੀ 2016-2017 ਦੀ July 1 ਤੋਂ ਲਾਗੂ ਹੋ ਜਾਣੀ ਆ, ਕਿਹਦੇ ਘੜੇ ਪਾਣੀ ਨਾ ਭਰੇ ਅਤੇ ਕਿਹਦੇ ਸਿਰ 100 ਘੜੇ ਪਾਣੀ ਪਿਆ?
ਪ੍ਰੀਤਿੰਦਰ ਜੀ, ਦੇਖੋ ਸਭ ਤੋਂ ਪਹਿਲਾਂ ਤੇ ਵਧਾਈਆਂ ਅਕਾਊਂਟੈਂਟਸ ਨੂੰ ਤੇ IT ਪ੍ਰੋਫੈਸ਼ਨਲਸ ਨੂੰ, ਕਿਉਂਕਿ ਇਹ ਆਕੂਪੇਸ਼ਨ ਜਿਹੜੇ ਕਾਫੀ ਜ਼ਿਆਦਾਤਰ ਪੰਜਾਬੀ ਭਾਈਚਾਰੇ 'ਚ ਸਟੂਡੈਂਟਸ ਇਹ ਕੋਰਸ ਲੈ ਕੇ ਇੰਡੀਆ ਤੋਂ ਆਉਂਦੇ ਨੇ, ਸੋ ਉਹ ਲਿਸਟ ਦੇ ਵਿੱਚ ਹੀ ਆ, ਉਹ ਨਿਕਲੇ ਨਹੀਂ ਹੈਗੇ, ਕਿਉਂਕਿ ਪਿੱਛੇ ਜੇ ਬਹੁਤ ਗੱਲਾਂ ਚੱਲੀਆਂ ਸੀ ਕਿ ਅਕਾਊਂਟੈਂਟ ਲਿਸਟ 'ਚੋਂ ਕੱਢ ਦੇਣਗੇ, ਪਰ ਉਹ ਨਹੀਂ ਨਿਕਲੇ। ਪਰ ਬੈਡ ਨਿਊਜ਼ ਹੈਗੀ ਆ ਡੈਂਟਲ ਵਾਸਤੇ, ਡੈਂਟਲ ਟੈਕਨੀਸ਼ੀਅਨਸ ਜਿੱਦਾਂ ਜਿਹੜੇ ਆਕੂਪੇਸ਼ਨ ਹੈਗੇ ਆ ਲਿਸਟ 'ਚੋਂ ਨਿਕਲ ਚੁੱਕੇ ਨੇ, ਅਤੇ ਥੋੜ੍ਹੇ ਜਿਹੇ ਹੋਰ ਆਕੂਪੇਸ਼ਨ ਨੇ ਜਿਹੜੇ ਕਿ ਮੇਰੇ ਖਿਆਲ ਪੰਜਾਬੀ ਭਾਈਚਾਰੇ 'ਚ ਬਹੁਤ ਘੱਟ ਲੋਕ ਇਹ ਡਿਗਰੀਆਂ ਕਰਦੇ ਹੋਣਗੇ, ਜਿਹਦੇ ਵਿੱਚ ਇਨਵਾਇਰਮੈਂਟ ਹੈਲਥ ਆਫਿਸਰ, ਆਕੂਪੇਸ਼ਨਲ ਹੈਲਥ ਐਂਡ ਸੇਫਟੀ ਐਡਵਾਈਜ਼ਰ, ਇੱਦਾਂ ਦੇ ਆਕੂਪੇਸ਼ਨ ਵੀ ਲਿਸਟ 'ਚੋਂ ਨਿਕਲ ਰਹੇ ਨੇ।
ਜੀ, ਜਿਵੇਂ ਤੁਸੀਂ ਅਕਾਊਂਟੈਂਸੀ ਅਤੇ IT ਇੰਡਸਟਰੀ ਦੀ ਗੱਲ ਕੀਤੀ, ਇਹ ਉਹ ਟ੍ਰੇਡ ਨੇ ਜਿਨ੍ਹਾਂ 'ਚ ਜ਼ਿਆਦਾਤਰ ਪੰਜਾਬੀ ਜਾਂ ਭਾਰਤੀ ਖੇਤਰ ਨਾਲ ਸੰਬੰਧਿਤ ਲੋਕ ਮੇਰਾ ਖਿਆਲ ਪ੍ਰਵਾਸ ਕਰਦੇ ਆ। ਅਕਾਊਂਟੈਂਸੀ ਬਾਰੇ ਖਬਰਾਂ ਫੈਲਾਈਆਂ ਜਾ ਰਹੀਆਂ ਸੀ ਬਈ ਉਹ ਜਿਵੇਂ ਹੁੰਦਾ ਨਾ ਬਈ ਤੂੜੀ ਵਾਲੇ ਟਰੱਕ ਵਾਂਗੂ ਹੋਰ ਗੁੰਜਾਇਸ਼ ਨਹੀਂ ਆ, ਪਰ ਮੈਨੂੰ ਲੱਗਦਾ ਹੁਣ ਗ੍ਰੀਨ ਸਿਗਨਲ ਮਿਲਿਆ ਜਿਹੜਾ ਤੁਸੀਂ ਦੱਸਿਆ, ਸੋ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਆ?
ਨਹੀਂ ਪ੍ਰੀਤਿੰਦਰ ਜੀ, ਮੈਂ ਥੋੜ੍ਹਾ ਜਿਹਾ ਪਹਿਲਾਂ ਅਕਾਊਂਟਿੰਗ ਦਾ ਤੁਹਾਨੂੰ ਪਿਛੋਕੜ ਦੱਸ ਦੇਵਾਂ। ਜਿਹੜਾ ਇਹ ਜਿਹੜਾ ਈਅਰ ਚੱਲ ਰਿਹਾ, ਸਾਲ ਚੱਲ ਰਿਹਾ ਹੈਗਾ 15-16 ਫਾਈਨੈਂਸ਼ੀਅਲ ਈਅਰ, ਅਤੇ ਜਿਹੜੀ ਲਿਸਟ ਜਾਰੀ ਹੋਈ ਆ ਉਹ ਹੋਈ ਆ 16-17 ਫਾਈਨੈਂਸ਼ੀਅਲ ਈਅਰ ਵਾਸਤੇ। ਪਰ ਜੇ ਆਪਾਂ ਥੋੜ੍ਹਾ ਜਿਹਾ ਅਕਾਊਂਟਿੰਗ ਦੇ ਪਿੱਛੇ ਝਾਤੀ ਮਾਰੀਏ, ਤਾਂ ਸੰਨ 13-14 ਵਿੱਚ ਅਕਾਊਂਟਿੰਗ ਦੀ ਜਿਹੜੀ ਸੀਟਾਂ ਸੀਗੀਆਂ, ਨੰਬਰ ਆਫ ਜਿਹਨੂੰ ਕਹਿੰਦੇ ਸੀਲਿੰਗ, ਕਿੰਨੇ ਬੰਦੇ ਉਹਨਾਂ ਨੂੰ ਚਾਹੀਦੇ ਸੀਗੇ, ਉਹ ਸੀਗਾ 10,000। ਸੰਨ 14-15 ਵਿੱਚ ਇਹ ਘੱਟ ਕੇ ਰਹਿ ਗਿਆ ਜੀ 5,000, ਅਤੇ ਸੰਨ 15-16 ਵਿੱਚ ਇਹ ਸਾਰੇ ਰਹਿ ਗਏ ਘੱਟ ਕੇ 2,525। ਇੱਥੋਂ ਤੁਸੀਂ ਇਹ ਚੀਜ਼ ਦੇਖ ਸਕਦੇ ਹੋ ਕਿ 10,000 ਤੋਂ 5,000 ਸੀਟਾਂ ਘਟੀਆਂ, 5,000 ਤੋਂ 2,525 ਘਟੀਆਂ, ਅਤੇ ਅਗਲੇ ਸਾਲ 1 July ਨੂੰ ਇਹ ਸੀਟਾਂ ਕਿੰਨੀਆਂ ਰਹਿਣਗੀਆਂ ਇਹਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ, ਹੋ ਸਕਦਾ ਕਿ ਘੱਟ ਜਾਣ। ਪਰ ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਜਿਹੜੇ ਵੀ ਭੈਣ ਭਰਾ ਕਾਊਂਟਿੰਗ ਕਰ ਰਹੇ ਆ, ਉਹਨਾਂ ਨੂੰ ਐਕਸਟਰਾ ਵਿਜ਼ਲ ਚੁਕੰਨੇ ਰਹਿਣ ਦੀ ਲੋੜ ਆ। ਉਹਦਾ ਕਾਰਨ ਕੀ ਹੈਗਾ ਕਿ ਜੇ ਤੁਸੀਂ ਅਕਾਊਂਟੈਂਟ ਅੱਜ ਪੱਕੇ ਹੋਣਾ ਵਾ, ਤੇ ਤੁਹਾਨੂੰ 70 ਪੁਆਇੰਟ ਦੀ ਲੋੜ ਆ, ਜਿਹੜੇ ਮਿਨੀਮਮ ਪੁਆਇੰਟ ਉਹ ਮੰਗ ਰਹੇ ਆ।
ਤੇ ਪਹਿਲਾਂ 60 ਹੁੰਦੇ ਸੀ?
ਇਹ ਅੱਜ ਤੋਂ ਸਾਲ 2 ਸਾਲ ਪਹਿਲਾਂ, ਕਹਿ ਲਓ 2 ਸਾਲ ਪਹਿਲਾਂ 60 ਹੁੰਦੇ ਸੀ, ਜਦੋਂ ਨੰਬਰ ਆਫ ਪਲੇਸਿਸ ਜ਼ਿਆਦਾ ਹੁੰਦੀਆਂ ਸੀਗੀਆਂ, ਜਿਹੜੀਆਂ ਜਦੋਂ 10,000 ਦੀ ਮੈਂ ਗੱਲ ਕਰ ਰਿਹਾ ਟਾਈਮ ਦੀ। ਜੇ ਇਹਨੂੰ ਬਹੁਤ ਬਰੀਕੀ ਦੇਖਿਆ ਜਾਵੇ, ਇਹ ਲਿਸਟ 'ਚੋਂ ਅਕਾਊਂਟਿੰਗ ਹੈ ਵੀ ਆ, ਪਰ ਇਹ ਹੈ ਵੀ ਨਹੀਂ ਆ। ਇਹ ਹੈ ਉਹਨਾਂ ਵਾਸਤੇ ਜਿਹਨਾਂ ਦੇ ਫੋਰ ਐਗਜ਼ਾਮਪਲ ਬੈਂਡ 7 ਇੰਚ ਜਾਂ 8 ਇੰਚ ਆ ਰਹੇ ਨੇ, ਪਰ ਜਿਹੜੇ ਜਿਹਨਾਂ ਦੇ ਬੈਂਡ 6 ਇੰਚ ਨੇ, ਉਹਨਾਂ ਵਾਸਤੇ ਮੁਸ਼ਕਲ ਆ, ਕਿਉਂਕਿ ਉਹਨਾਂ ਨੂੰ ਆਪਣਾ ਕੁਝ ਹੋਰ ਹੀਲਾ ਸੋਚਣਾ ਪੈਣਾ ਵਾ। ਤੇ ਦੂਜੇ ਸਾਡੇ ਭੈਣ ਭਰਾ ਜਿਹੜੇ ਸੋਫਟਵੇਅਰ ਐਂਡ ਐਪਲੀਕੇਸ਼ਨ ਪ੍ਰੋਗਰਾਮਰ ਨੇ, ਕਹਿ ਲਓ IT ਦੀ ਲਾਈਨ ਵਿੱਚ, ਉਹਨਾਂ ਨੂੰ ਵੀ 65-70 ਪੁਆਇੰਟ ਅੱਜ ਦੀ ਡੇਟ ਵਿੱਚ ਚਾਹੀਦੇ ਨੇ, ਜੇ ਉਹ ਆਸਟ੍ਰੇਲੀਆ ਵਿੱਚ ਆਪਣੀ PR ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਨੇ।
ਤੇ ਬਾਜਵਾ ਸਾਹਿਬ, ਫਿਰ 60 ਪੁਆਇੰਟਾਂ ਵਾਲੇ ਕਿਹੜੇ ਬੰਦੇ ਰਹਿ ਗਏ? ਹੋਰ ਕਿਹੜੇ ਖਾਸ ਕਿੱਤੇ ਨੇ ਜਿਨ੍ਹਾਂ 'ਚ ਆਇਆ ਜਾ ਸਕਦਾ, ਜਾਂ ਇਹ ਕਹਿ ਲਓ ਵੀ ਤੁਹਾਡੇ ਕੋਲ ਪੁੱਛ ਪਚੀਕਾ ਹੋਰ ਕਿਹੜੇ ਕੋਰਸਿਸ ਜਾਂ ਕਿੱਤਿਆਂ ਦਾ?
ਦੇਖੋ, ਮੇਨ ਗੱਲ ਇਹ ਆ ਕਿ ਜਿਹੜੇ ਹੈਗੇ ਪ੍ਰੋਫੈਸ਼ਨਲ ਕੁਆਲੀਫਿਕੇਸ਼ਨਸ, ਪ੍ਰੋਫੈਸ਼ਨਲ ਮਤਲਬ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਹੋਲਡਰ, ਉਹਨਾਂ ਵਾਸਤੇ ਜ਼ਿੰਦਗੀ ਕਦੀ ਵੀ ਸੌਖੀ ਨਹੀਂ ਰਹੀ। ਜਿਹੜੇ ਹੈਗੇ ਆ ਟ੍ਰੇਡ ਆਕੂਪੇਸ਼ਨ, ਜਿਹਦੇ ਵਿੱਚ ਆਉਂਦੇ ਆ ਬ੍ਰਿਕਲੇਅਰ, ਕਾਰਪੈਂਟਰ, ਪੇਂਟਿੰਗ, ਮੋਟਰ ਮਕੈਨਿਕ, ਉਸ ਤੋਂ ਬਾਅਦ ਸ਼ੈਫ, ਕੈਬਿਨਟ ਮੇਕਰ, ਉਹਨਾਂ ਵਾਸਤੇ ਹਮੇਸ਼ਾ ਹੀ ਜ਼ਿੰਦਗੀ ਸੌਖੀ ਰਹੀ ਆ। ਕਿਉਂਕਿ ਹੁਣ ਐਗਜ਼ਾਮਪਲ ਲੈ ਲਈਏ, ਸ਼ੈਫ ਉਹਨਾਂ ਨੂੰ ਚਾਹੀਦੇ ਆ 2,475, ਹਜੇ ਤੱਕ ਸਿਰਫ 122 ਪਲੇਸਿਸ ਜਾਂ ਸੀਟਾਂ ਭਰੀਆਂ, ਬਾਕੀ ਸਾਰੀਆਂ ਖਾਲੀ ਪਈਆਂ ਵਾ। ਦੂਜਾ ਐਗਜ਼ਾਮਪਲ ਲੈ ਲਈਏ ਮੋਟਰ ਮਕੈਨਿਕ, ਨੀਅਰਲੀ 608 ਸੀਟਾਂ ਵਾ, ਜਿਹ 'ਚੋਂ ਭਰੀਆਂ ਕਿੰਨੀਆਂ ਪ੍ਰੀਤਮ ਜੀ? ਸਿਰਫ 147। ਇੱਦਾਂ ਹੀ ਲੈ ਲਓ ਆਪਣੇ ਪੇਂਟਰ, ਸੀਟਾਂ ਕਿੰਨੀਆਂ ਵਾ? 2,802, ਭਰੀਆਂ ਕਿੰਨੀਆਂ ਵਾ? 34। ਸੋ ਜੇ ਇਹਨੂੰ ਮੈਂ ਸ਼ੁੱਧ ਪੰਜਾਬੀ ਭਾਸ਼ਾ 'ਚ ਕਹਾਂ ਕਿ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਵਾਸਤੇ ਕੰਮ ਥੋੜ੍ਹਾ ਔਖਾ ਵਾ, ਜਿਹੜੇ ਟ੍ਰੇਡ ਆਕੂਪੇਸ਼ਨ ਆ ਉਹਨਾਂ ਵਾਸਤੇ PR ਦਾ ਕੰਮ ਸੌਖਾ ਨਹੀਂ, ਬਹੁਤ ਜ਼ਿਆਦਾ ਸੌਖਾ ਵਾ।
ਜੀ, ਕਿਉਂਕਿ ਆਪਣੇ ਵੈਸੇ ਕਈ ਵਾਰ ਹੈ ਨਾ, ਜੇ ਜਿਵੇਂ ਝੋਨਾ ਬੀਜਣ ਲੱਗ ਜਾਓ ਤਾਂ ਝੋਨਾ ਹੀ ਬੀਜੀ ਜਾਂਦੇ, ਜੇ ਕਣਕ ਬੀਜਣ ਲੱਗ ਜਾਓ ਤਾਂ ਕਣਕ ਹੀ, ਇੱਕੋ ਪਾਸੇ ਨੂੰ ਰੁਝਾਨ ਹੋ ਜਾਂਦਾ, ਸਾਡਾ ਮੁੰਡਾ ਡਾਕਟਰ ਬਣੂਗਾ, ਸਾਡਾ ਮੁੰਡਾ ਇੰਜੀਨੀਅਰ ਬਣੂਗਾ। ਕਈ ਵਾਰ ਮੇਰਾ ਖਿਆਲ ਅਕਾਊਂਟਿੰਗ ਅਤੇ IT 'ਤੇ ਹੀ ਜ਼ੋਰ ਦਿੱਤਾ ਜਾਂਦਾ ਪੰਜਾਬ 'ਚ, ਵੀ ਆਹ ਦੋ ਕੋਰਸਾਂ 'ਚ ਹੋ ਸਕਦਾ PR ਪੱਕੀ ਹੋਵੇ। ਮੇਰਾ ਖਿਆਲ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਜਿਹੜੇ ਇਹ ਦੂਜੇ ਕੋਰਸਿਸ ਨੇ ਜਾਂ ਦੂਜੇ ਧੰਦੇ ਜਾਂ ਕਿੱਤੇ ਆ, ਇਹਨਾਂ 'ਚ ਜਾਣਾ ਆਸਾਨ ਆ, ਜਿਵੇਂ ਹੁਣੇ ਹੁਣੇ ਤੁਸੀਂ ਦੱਸਿਆ।
ਪ੍ਰੀਤਿੰਦਰ ਜੀ, ਇੱਦਾਂ ਵਾ ਕਿ ਇਸੇ ਕਰਕੇ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਯੂਨੀਵਰਸਿਟੀ ਦੇ ਜਿਹੜੇ ਮਾਹਰ ਸਾਇੰਟਿਸਟ ਨੇ ਐਗਰੀਕਲਚਰ ਦੇ, ਉਹਨਾਂ ਕੋਲ ਸਲਾਹ ਲਈ ਜਾਵੇ। ਇਸੇ ਤਰ੍ਹਾਂ ਜਦੋਂ ਵੀ ਅਸੀਂ ਇਸ ਆਸਟ੍ਰੇਲੀਆ ਵਿੱਚ PR ਦਾ ਸੁਪਨਾ ਲੈ ਕੇ ਆਉਂਦੇ ਹਾਂ, ਜੇ ਮੈਨੂੰ ਸ਼ੁੱਧ ਭਾਸ਼ਾ 'ਚ ਕਹਾਂ, ਇਹ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਆ। ਪਰ ਤੁਸੀਂ ਇਨਵੈਸਟਮੈਂਟ ਕਿੱਥੇ ਕਦੋਂ ਕਰਨੀ ਆ, ਇਹ ਤੁਹਾਡੇ ਐਕਸਪੀਰੀਅੰਸ 'ਤੇ, ਤੁਹਾਡੀ ਸਲਾਹ 'ਤੇ ਡਿਪੈਂਡ ਕਰਦਾ ਤੁਹਾਨੂੰ ਕਿੱਦਾਂ ਦੀ ਸਲਾਹ ਮਿਲਦੀ ਆ। ਹੁਣ ਫੋਰ ਐਗਜ਼ਾਮਪਲ, ਰਜਿਸਟਰਡ ਨਰਸ ਆ, ਜਿਹੜੇ ਲੋਕ ਨਰਸ ਬਣਦੇ ਆ, ਇਹਨਾਂ ਵਾਸਤੇ ਸੀਟਾਂ ਹੈਗੀਆਂ 13,872, ਭਰੀਆਂ ਕਿੰਨੀਆਂ ਵਾ, 2,580। ਅੱਛਾ, ਇੱਥੇ ਜਿਹੜੀ ਮੈਂ ਇੱਕ ਤੁਹਾਨੂੰ ਦੇ ਦੇਵਾਂ, ਜਿਹੜੀ ਕਿ ਆਮ ਸਲਾਹ ਨਹੀਂ ਮਿਲਦੀ ਸਾਰੇ ਵਿਦਿਆਰਥੀਆਂ ਨੂੰ, ਜਦੋਂ ਆਪਾਂ 2 ਸਾਲ ਦੀ ਪੜ੍ਹਾਈ ਪੂਰੀ ਕਰਦੇ ਹਾਂ ਤੇ ਸਾਨੂੰ 18 ਮਹੀਨੇ ਤੋਂ ਲੈ ਕੇ 2 ਜਾਂ 3 ਜਾਂ 4 ਸਾਲ ਦਾ ਵਰਕ ਪਰਮਿਟ ਮਿਲਦਾ ਵਾ, ਜੇ ਇਸ ਟਾਈਮ ਦੇ ਦੌਰਾਨ ਉਹ ਐਕਸਪੀਰੀਅੰਸ ਪਰਸਨ ਕੋਲੋਂ ਸਲਾਹ ਲੈਣ ਤੇ ਇਹ ਬਹੁਤ ਕੁਛ ਉਸ ਟਾਈਮ 'ਚ ਕਰ ਸਕਦੇ ਆ। ਪਰ ਬਹੁਤ ਸਾਰੇ ਸਾਡੇ ਵੀਰ, ਸਾਡੀਆਂ ਭੈਣਾਂ ਪ੍ਰੋਫੈਸ਼ਨਲ ਈਅਰ ਤੇ ਆਪਣਾ ਟਾਈਮ ਲਾਉਂਦੀਆਂ ਵਾਂ ਤੇ 7 ਬੈਂਡ ਈਚ ਨਾਲ ਜੱਦੋਜਹਿਦ ਕਰਦੇ ਆ। ਸੋ ਓਵਰਆਲ ਮੈਂ ਇਹ ਕਹਿਣਾ ਚਾਹੂੰਗਾ ਕਿ ਜੇ ਸਟੀਲ ਦੀ ਦੀਵਾਰ ਆ ਤੇ ਤੁਸੀਂ ਜਿੰਨਾ ਮਰਜ਼ੀ ਉਹਨੂੰ ਘਸੁੰਨ ਮਾਰ ਲਓ, ਉਹਨਾਂ ਸਿਰ ਆਪਣਾ ਟਕਰਾ ਲਓ, ਉਹ ਦੀਵਾਰ ਨਹੀਂ ਟੁੱਟਣੀ, ਤੁਹਾਨੂੰ ਕੋਈ ਹੋਰ ਰਾਹ ਵੇਖ ਕੇ ਉੱਥੋਂ ਐਂਟਰੀ ਅੰਦਰ ਲੈਣੀ ਪੈਣੀ ਆ। ਪਰ ਉਹਦੇ ਵਾਸਤੇ ਤੁਹਾਨੂੰ ਕਾਨੂੰਨ 'ਚ ਰਹਿ ਕੇ, ਕਾਨੂੰਨ ਦੇ ਜਿਹੜੇ ਇੱਕ ਤਰ੍ਹਾਂ ਦੇ ਕਹਿ ਲਓ ਕਿ ਦਾਉ ਪੇਚ ਆ, ਉਹ ਸਮਝਣੇ ਪੈਣੇ ਸਾਨੂੰ।
SBS Radio. ਜੀ, ਅਤੇ ਬਾਜਵਾ ਸਾਹਿਬ, ਮੈਂ ਜਾਂਦੀ ਵਾਰ ਦਾ ਸਵਾਲ ਕਰਾਂ। ਵੈਸੇ ਤਾਂ ਇਹ ਬੜਾ ਜਨਰਲ ਫਾਰਮੈਟ ਦਾ ਸਵਾਲ ਆ, ਮੰਨ ਲਓ ਕਿਸੇ ਨੇ ਵੀਜ਼ਾ ਪਾਉਣਾ, ਮੋਟੇ ਜਿਹੇ ਅੱਖਰਾਂ 'ਚ ਦੱਸੋ ਵੀ ਚਾਹੀਦਾ ਕੀ ਆ। ਹੈ ਤਾਂ ਕੰਮ ਬੜਾ ਬਰੀਕੀ ਵਾਲਾ, ਹਰੇਕ ਕਿਸਮ ਦੇ ਕਿੱਤੇ ਲਈ ਹਰੇਕ ਕਿਸਮ ਦੀਆਂ ਰੈਗੂਲੇਸ਼ਨਸ ਨੇ, ਪਰ ਜਿੰਨਾ ਕੁ ਰਾਹ ਪਾ ਸਕਦੇ ਹਾਂ ਆਪਾਂ ਉਨਾ ਕੁ ਤਾਂ ਪਾਈਏ।
ਪ੍ਰੀਤਿੰਦਰ ਜੀ, ਦੇਖੋ, ਵੀਜ਼ੇ ਜਿਹੜੇ ਹੈਗੇ ਨੇ ਉਹ ਅਲੱਗ ਅਲੱਗ ਨੇ। 457 ਵੀਜ਼ਾ ਮੈਂ ਆਲਵੇਜ਼ ਕਹਿੰਦਾ ਹੋਣਾ, ਬੜੇ ਧਿਆਨ ਨਾਲ ਚਿਕੰਨੇ ਹੋ ਕੇ ਜੇ ਤੁਸੀਂ ਪਾਉਂਦੇ ਪਾਓ। ਉਸ ਤੋਂ ਬਾਅਦ ਰਹਿ ਜਾਂਦਾ RSMS ਵੀਜ਼ਾ, ਤੁਹਾਨੂੰ ਕੰਟਰੀ ਸਾਈਡ 'ਚੋਂ ਸਪੋਂਸਰਸ਼ਿਪ ਚਾਹੀਦੀ ਹੈ, ਜੇ ਤੁਹਾਨੂੰ ਕੋਈ ਜੈਨੂਅਨ ਸਪੋਂਸਰ ਮਿਲਦਾ ਤੁਸੀਂ ਉਹ ਵੀ PR ਪਾ ਸਕਦੇ ਹੋ। ਤੀਜਾ ਰਹਿ ਜਾਂਦਾ ਪੁਆਇੰਟ ਟੈਸਟ, ਜਿਹਦੇ ਪਿੱਛੇ ਕਿ ਨੀਅਰਲੀ 70% ਲੋਕ ਆਪਣਾ ਆਪਣੀ ਮਿਹਨਤ ਕਰਦੇ ਨੇ। ਪੁਆਇੰਟ ਟੈਸਟ ਵਾਸਤੇ ਆਪਣੀ ਏਜ ਦੇ ਪੁਆਇੰਟ ਕੈਲਕੂਲੇਟ ਕਰੋ, ਆਪਣੀ ਇੰਗਲਿਸ਼ ਦੇ ਪੁਆਇੰਟ ਕੈਲਕੂਲੇਟ ਕਰੋ, ਨਾਟੀ ਜਿਹਨੂੰ ਕਿ ਆਪਾਂ ਪੰਜਾਬੀ ਭਾਸ਼ਾ ਦਾ ਆਪਾਂ ਟਰਾਂਸਲੇਟਰ ਬਣਦੇ ਹਾਂ, ਉਹਦੇ ਪੁਆਇੰਟ ਕੈਲਕੂਲੇਟ ਕਰੋ। ਔਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਦੋਂ ਤੁਸੀਂ PR ਪਾਉਣੀ ਆ, ਇਹਦੇ ਤੋਂ 2 ਸਾਲ ਪਹਿਲਾਂ ਤੁਹਾਨੂੰ ਇਹਦੀ ਜਾਣਕਾਰੀ ਹੋਣੀ ਚਾਹੀਦੀ ਆ। ਜਿੱਦਾਂ ਕਿ ਕਿਸੇ ਨੇ ਕਿਸੇ ਮਹਾਂਪੁਰਖ ਨੂੰ ਪੁੱਛਿਆ ਸੀਗਾ ਕਿ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਦੇਣੀ ਚਾਹੀਦੀ ਆ, ਤੇ ਉਹਨਾਂ ਨੇ ਕਿਹਾ ਸੀਗਾ ਕਿ ਬੱਚਾ ਜੰਮਣ ਤੋਂ 25 ਸਾਲ ਪਹਿਲਾਂ। ਉਹਦਾ ਮਤਲਬ ਕੀ ਸੀਗਾ? ਉਹਨਾਂ ਨੇ ਕਿਹਾ ਜੇ ਮਾਂ ਨੂੰ ਹੋਊਗੀ ਤੇ ਬੱਚੇ ਨੂੰ ਧਰਮ ਦੀ ਸਿੱਖਿਆ ਦਿੱਤੀ ਜਾਊਗੀ, ਨਹੀਂ ਤੇ ਬੱਚੇ ਨੂੰ ਧਰਮ ਦੀ ਸਿੱਖਿਆ ਦੇਣੀ ਮੁਸ਼ਕਲ ਆ।
ਜੀ, ਤੇ ਕਹਿਣ ਦਾ ਭਾਵ ਸੰਸੀਅਰ ਹੋਣ ਦੀ ਲੋੜ ਆ, ਅਤੇ ਕਈ ਵਿਦਿਆਰਥੀਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਵੀ ਉਹ ਕਿਹੜੇ ਕੋਰਸ 'ਚ ਆਏ ਅਤੇ ਕਰਨ ਕੀ ਆਏ ਨੇ। ਉਹਨਾਂ ਦਾ ਬਸ ਇੱਕੋ ਇੱਕ ਸੁਪਨਾ ਹੁੰਦਾ ਵੀ ਪੱਕੇ ਹੋਣਾ। ਸੋ ਉਸ ਸੋਚ ਤੋਂ ਬਾਹਰ ਨਿਕਲਿਆ ਜਾਵੇ ਅਤੇ ਇਹਨੂੰ ਸਿੰਸੇਰਿਟੀ ਨਾਲ ਮੇਰਾ ਖਿਆਲ ਅੱਗੇ ਨੂੰ ਵਧਾਇਆ ਜਾਵੇ ਤਾਂ PR ਵਾਲਾ ਰਾਹ ਸੌਖਾ ਹੋ ਸਕਦਾ, ਕੱਚੇ ਰਾਹ 'ਤੇ ਲੁੱਕ ਪਾਈ ਜਾ ਸਕਦੀ ਹੈ।
ਬਿਲਕੁਲ ਜੀ, ਬਿਲਕੁਲ, ਤੁਹਾਡੀ ਗੱਲ ਬਹੁਤ ਸਿਆਣੀ ਆ। ਆਪਾਂ ਨੂੰ ਦੇਖੋ, ਇੱਕ ਗੱਲ ਜਿਹੜੀ ਮੈਂ ਰੋਜ਼ ਹੁਣ 40-50 ਬੰਦਿਆਂ ਨੂੰ ਜਾਂ ਸਟੂਡੈਂਟਸ ਨੂੰ ਆਪਣੇ ਆਫਿਸ ਮਿਲਦਾ ਵਾਂ, ਮੈਂ ਇੱਕ ਚੀਜ਼ ਜਿਹੜੀ ਕਹਾਂਗਾ ਜਿਹਨੂੰ ਮੈਨੂੰ ਬੜੀ ਨਿਰਾਸ਼ਾ ਹੁੰਦੀ ਆ, ਉਹ ਇਹ ਆ ਕਿ ਸਾਨੂੰ ਪਲੈਨਿੰਗ ਦੀ ਲੋੜ ਤੋਂ ਜ਼ਿਆਦਾ ਲੋੜ ਆ, ਕਿਉਂਕਿ ਪਲੈਨਿੰਗ ਅਸੀਂ ਬਿਲਕੁਲ ਨਹੀਂ ਕਰਦੇ। ਅਸੀਂ ਜਦੋਂ ਇੱਕਦਮ ਪਾਣੀ ਨੱਕ ਤੱਕ ਜਾਂ ਅੱਖਾਂ ਤੱਕ ਆ ਜਾਂਦਾ, ਫਿਰ ਅਸੀਂ ਭੱਜਦੇ ਹਾਂ ਕਿ ਹੁਣ ਕੀ ਹੋਊਗਾ। ਉਸ ਟਾਈਮ ਫਿਰ ਅਸੀਂ ਅਲੱਗ ਅਲੱਗ ਫਰੋਡ ਦਾ ਕਹਿ ਲਓ, ਲੈਕ ਆਫ ਨੌਲੇਜ ਦਾ ਕਹਿ ਲਓ, ਜਾਂ ਪੈਸੇ ਦੀ ਕਮੀ ਕਹਿ ਲਓ, ਟਾਈਮ ਦੀ ਕਮੀ ਕਹਿ ਲਓ, ਉਹਦੇ ਸ਼ਿਕਾਰ ਬਣਦੇ ਹਾਂ, ਤੇ ਫਿਰ ਉਸ ਟਾਈਮ ਬਹੁਤ ਦੁੱਖ ਹੁੰਦਾ ਸਾਰਿਆਂ ਨੂੰ ਦੇਖ ਕੇ।
ਉਹ ਕਹਿੰਦੇ ਨਾ ਜੀ, ਡੁੱਬਦਾ ਬੰਦਾ ਕਈ ਵਾਰ ਦਰਿਆ 'ਚ ਫਿਰ ਸੱਪ ਨੂੰ ਵੀ ਹੱਥ ਪਾ ਲੈਂਦਾ।
ਹਾਂਜੀ, ਉਹ ਸਹੀ ਗੱਲ ਹੀ ਦੱਸੀ ਸਮਝ ਕੇ। ਸੋ ਇਸ ਕਰਕੇ ਮੇਨ ਗੱਲ ਕੀ ਹੈਗੀ ਆ ਕਿ ਸਲਾਹਾਂ ਅਲੱਗ ਅਲੱਗ, ਇੱਕ ਕੋ ਨਹੀਂ, ਦੋ ਕੋ ਨਹੀਂ, ਘੱਟ ਤੋਂ ਘੱਟ 10-20 ਅਲੱਗ ਅਲੱਗ ਮਾਈਗ੍ਰੇਸ਼ਨ ਏਜੰਟਸ ਕੋਲ ਜਾਓ, ਕਾਪੀ ਪੈਨਸਲ ਨਾਲ ਲੈ ਕੇ ਜਾਓ, ਲਿਖੋ ਕੀ ਕਹਿੰਦੇ ਆ, ਫਿਰ ਕੰਪਿਊਟਰ 'ਤੇ ਰਿਸਰਚ ਕਰੋ ਅਤੇ ਫਿਰ ਆਪਣਾ ਮਨ ਬਣਾਓ।
ਜੀ ਬਾਜਵਾ ਸਾਹਿਬ, ਬਹੁਤ ਬਹੁਤ ਮਿਹਰਬਾਨੀ ਅੱਜ ਦੀ ਜਾਣਕਾਰੀ ਲਈ।
ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। SBS, 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 SBS Radio.